सत नाम वाहे गुरु सत नाम वाहे गुरु सत नाम वाहे गुरु सत नाम वाहे गुरु साहेब जी सूही कबीर जी थर हर कंपै बाला जीओ ना जानो क्या करसी पियो थर हर कंपै बाला जियो ना जानो क्या करसी पियो रैन गई मत दिन पी जाए भवर गाए बग बैठे आए रहा काचे करवे रह न पानी हंस चलिया काया कुमलानी कुआर कन्या जैसे करत सीगारा क्यों रलिया मन बाज पतारा काग उडावत पूजा पेरानी कह कबीर एह कथा सिरानी काग उडावत पूजा पेरानी कह कबीर एह कथा सिरानी वाहे गुरु जी का खालसा वाहे गुरु जी की फतेह।
सतगुर आयो शरण तुहारी मिले सुख नाम हर सोभा चिंता लाहे हमारी अवरना सुजै दूजी ठाहर हार पर्यो तो द्वारी लिखा छोड़ अलेख छुट है हम निर्गुण लेहो उवारी सदबख सिंद सदा मेहरबाना सबना दे आधारी नानक दास संत पाशा परयो राख ले हो एहो बारी बेसुमार अथाह अगणत अतुले ज्यों बुलावा त्यों नानक दास बोले ज्यों बुलावा त्यों नानक दास बोले सन्मान योग गुरु निवाजी गुरु सवारी गुरु रूप खालसा साध संगत जी आओ सर्वत संगत एक बार रसना नूं फिर पवित्र करो धन चौजी प्रीतम श्री गुरु गोबिंद सिंह साहिब जी महाराज दी ਬਖਸ਼ਿਸ਼ ਕੀਤੀ। ਗੁਰ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਕਿਰਪਾਲੂ, ਪਰਮ ਦਿਆਲੂ, ਦੀਨ ਦੁਨੀਆ ਦੇ ਮਾਲਕ, ਸਮਰੱਥ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪ੍ਰਕਾਸ਼ਵਾਨ ਹੋ ਕਰਕੇ ਗੁਰਦੇਵ ਨੇ ਜੋ ਬਖਸ਼ਿਸ਼ ਕੀਤੀ ਹੈ, ਅੱਜ ਦਾ ਪਵਿੱਤਰ ਮੁੱਖ ਵਾਕ ਜੋ ਹਜ਼ੂਰ ਨੇ ਬਖਸ਼ਿਸ਼ ਕੀਤਾ, ਉਹ ਪਵਿੱਤਰ ਮੁੱਖ ਵਾਕ ਆਪ ਹੁਣੇ ਹੀ ਸ਼੍ਰਵਣ ਕੀਤਾ ਹੈ। ਇਹ ਜੋ ਪਵਿੱਤਰ ਮੁੱਖ ਵਾਕ ਹੈ, ਭਗਤ ਕਬੀਰ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਗੁਰਬਾਣੀ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਸਾਰੀ ਪਾਵਨ ਗੁਰਬਾਣੀ ਗੁਰੂ ਰੂਪ ਹੈ ਅਤੇ ਇੱਕੋ ਰੂਪ ਹੈ। ਭਾਵੇਂ ਸਤਿਗੁਰੂ ਸਾਹਿਬਾਨਾਂ ਦੀ ਉਚਾਰਨ ਕੀਤੀ ਹੋਈ ਹੈ, ਭਾਵੇਂ ਭਗਤਾਂ ਦੀ, ਭਾਵੇਂ ਭੱਟਾਂ ਦੀ, ਭਾਵੇਂ ਗੁਰਸਿੱਖਾਂ ਦੀ, ਜਿਸ ਪਾਵਨ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨੰਦੇੜ ਦੀ ਧਰਤੀ 'ਤੇ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਸਰੂਪ ਸਾਰੀ ਗੁਰਬਾਣੀ ਇੱਕੋ ਸਰੂਪ ਹੈ, ਕਿਉਂਕਿ ਧੰਨ ਗੁਰੂ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਸਮੇਂ ਸਾਡੇ 'ਤੇ ਤਰਸ ਕੀਤਾ, ਬਖਸ਼ਿਸ਼ ਕੀਤੀ ਹੈ, ਵੱਡਾ ਪਰ ਉਪਕਾਰ ਕੀਤਾ, ਇਸ ਅੰਮ੍ਰਿਤਸਰ ਦੀ ਪਾਵਨ ਰਾਮਸਰ ਦੀ ਧਰਤੀ 'ਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਸਾਰੀ ਗੁਰਬਾਣੀ ਜਦੋਂ ਲਿਖਾਈ ਹੈ, ਜੋ ਫਿਰ ਉਪਕਾਰ ਗੁਰ ਅਤਿ ਹੀ ਵਿਚਾਰ, ਜਿਮ ਜੀਵਨ ਉਧਾਰ ਹੋਵੇ ਸੰਸਾਰ ਪਾਰ ਲਾਵਣੋ। ਉਸ ਸਮੇਂ ਸਤਿਗੁਰੂ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਤੋਂ ਲੈ ਕੇ ਪਿਤਾ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਤੱਕ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਆਪਣੀ ਬਾਣੀ, ਨਾਲ ਹੀ ਹਜ਼ੂਰ ਨੇ 15 ਭਗਤਾਂ ਦੀ ਬਾਣੀ ਲਿਖਾਵਨਾ ਕੀਤੀ ਹੈ, ਭੱਟਾਂ ਦੀ ਬਾਣੀ ਲਿਖਾਈ ਆ, ਗੁਰਸਿੱਖਾਂ ਦੀ ਬਾਣੀ ਲਿਖਾਈ ਹੈ। ਇਹ ਜਿਹੜੇ ਭਗਤ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਸਨ, ਇਹਨਾਂ ਦੀ ਪਾਵਨ ਬਾਣੀ ਜੋ ਤੁਰਕੀ ਬਾਣੀ ਦੇ ਨਾਲ ਮੇਲ ਖਾਂਦੀ ਸੀ, ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਲਿਖਾਈ ਹੈ। ਸੋ ਇਹ ਪਾਵਨ ਜੋ ਅੱਜ ਦਾ ਮੁੱਖ ਵਾਕ ਹੈ, ਭਗਤ ਕਬੀਰ ਜੀ ਦਾ ਸੋਹੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਅੱਜ ਦੇ ਇਸ ਪਵਿੱਤਰ ਮੁੱਖ ਵਾਕ ਅੰਦਰ ਭਗਤ ਕਬੀਰ ਜੀ ਨੇ ਰਹਾਉ ਦੀਆਂ ਪੰਗਤੀਆਂ ਦੇ ਅੰਦਰ ਸਾਨੂੰ ਪ੍ਰੇਰਣਾ ਕੀਤੀ ਹੈ ਵੀ ਇਹ ਮਨੁੱਖ ਰਾਤ ਤਾਂ ਤੈਂ ਸੌਂ ਕਰਕੇ ਬਤੀਤ ਕਰ ਦਿੱਤੀ ਹੈ, ਮਤਾ ਕਦੇ ਦਿਨ ਵੀ ਤੇਰਾ ਚਲਿਆ ਜਾਵੇ, ਕਿਉਂਕਿ ਪਾਵਨ ਬਾਣੀ ਦੇ ਬੋਲ ਹਨ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, हीरे जैसा जन्म है, कौड़ी बदले जाए, पर असी रात भी गवा रहे हैं ते दिन भी गवा रहे हैं। दिन जिथे साडा धंधिया के अंदर बीत जाता है, रात साड़ी सुत्या पिया बीत जाती है। तो सतगुरु जी ने इत्थे भगत कबीर जी की रचना द्वारा सानू सुचेत किया भी है, मनुख ये भवें दिन है भवें रात है, तेरी जिंदगी दे अंदर जिवें दिन ते रात का भी सुभा ऐसा भी ये आउण जाना बने ही रहिंदा है। इस तरह मनुख ये दिन ते रात की संघ्या दे अंदर तेरा जीवन भी बीतता जा रहा है। पावन बाणी दे अंदर सानू प्रेरणा की है, दिन ते पहर पहर ते घरियां आव घटै तन सीजै, काल अहेरी फिरै वध खज्यों, कहो हो कावन विद कीजै। इसलिए समा जिंदगी का बीतता जा रहा है। सतगुरु नामे पातशाह जी ने तद ही कह दिता है, बीत जाए है, बीत जाए है, जन्म अकाज रे। ऐ मनुख तेरा व्यर्थ जीवन बीतता जा रहा है, ऐसा कम्मा दे अंदर ही तेरा धंधिया च खचत होया जीवन बीतता जा रहा है, जिन्हां दे विच कोई लाभ नहीं है। फरीदा जिन्नी कमी ना है गुण ते कमड़े विसार, मत शर्मिंदा थीव ही साई दै दरबार। इस वास्ते इत्थे पावन शब्द अंदर जेड़ा रात है इनू जवानी दे नाल तुलता दित्ती आ, जेड़ा दिन है उनू बिरध अवस्था दे नाल सतगुरु जी ने ये सानू दृष्टांत दे के समझाया है। मनुख तेरी जवानी तां बीत गई है, मता कते बिरध अवस्था भी अपनी एवें अजाई ही बतीत कर लवें। वैसे तो सतगुरु जी ने सारी जीवन की जितनी अवस्था है जो बाल जवानी और बिरध फोन तीन अवस्था जान, ये तीन अवस्था हैं, एक बालक अवस्था है, एक जोवन अवस्था है, अगे बिरध अवस्था है। सतगुरु जी ने नाम तो बिना सिमरन तो बिना संगत कीतियां बिना ये सारा अजाई व्यर्थ दसियां बीत दिया। चाहिदा है सानू बालक अवस्था च भी इउं संभालिए अवस्था नू, जैसे गुरबाणी दे अंदर दृष्टांत दे के सानू समझाया, नाम जपो जी ऐसे ऐसे, ध्रुव प्रहलाद जप्यो हर जैसे। ऐ मनुख मता समझ भी बालक अवस्था जिहड़ी ये कल्ली खेलन वास्ते मौजा मानन वास्ते ही मिली है, क्योंकि पता कोई नहीं है भी अगे जवानी आनी आ जा ना आनी आ। इसलिए तो सतगुरु सच्चे पातशाह जी ने बाणी च कह दिता है, नह वारक नह जोवन नह विरदी कशबंध, ओह वेरा नह बुझिया जो आए परै जम फंद। पता कोई नहीं जवानी की अवस्था आनी है कि ना आनी आ, उस भागे हैं गुरु की महान बख्शिश ਜਿਨ੍ਹਾਂ ਨੇ ਭਗਤ ਧਰੂ ਜੀ ਵਾਂਗ, ਭਗਤ ਪ੍ਰਹਿਲਾਦ ਜੀ ਵਾਂਗ ਬਾਲਕ ਅਵਸਥਾ ਤੋਂ ਹੀ ਗੁਰੂ ਵਾਲੇ ਬਣ ਕੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦਿਆਂ ਜੀਵਨ ਸਫਲਾ ਕੀਤਾ ਹੈ। ਨਹੀਂ ਤਾਂ ਇਹ ਬਾਲਕ ਅਵਸਥਾ ਐਸੀ ਆ, ਇਕੱਲੀ ਅਬਾਲਕ ਅਵਸਥਾ ਹੀ ਨਹੀਂ, ਗੁਰੂ ਰਹਿਮਤ ਤੋਂ ਬਿਨਾਂ ਭਾਈ ਗੁਰਦਾਸ ਜੀ ਕਹਿੰਦੇ ਸਾਰੀ ਉਮਰ ਅਜਾਈ ਬੀਤ ਜਾਂਦੀ ਆ। ਬਾਲਕ ਅਵਸਥਾ ਤਾਂ ਭਾਈ ਸਾਹਿਬ ਜੀ ਕਹਿੰਦੇ ਸ਼ੁੱਧ ਨਾ ਹੋਵਾ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ। ਬਾਲ ਬੁੱਧੀ ਦੇ ਵਿੱਚ ਕੋਈ ਸੋਝੀ ਨਹੀਂ ਹੁੰਦੀ, ਕੋਈ ਸਮਝ ਨਹੀਂ ਹੁੰਦੀ, ਉਦੋਂ ਖਾਣਾ ਪੀਣਾ ਹੱਸਣਾ ਹੀ ਸਭ ਕੁਝ ਚੰਗਾ ਲੱਗਦਾ, ਖੇਡਣਾ। ਬਾਲਕ ਲੀਲਾ ਵਿੱਚ ਵਿਹਾਵੈ, ਇਉਂ ਹੀ ਬੀਤ ਜਾਂਦਾ ਜੀਵਨ ਬਾਲਕਪਣੇ ਦਾ। ਬਾਲਕ ਅਵਸਥਾ ਤੋਂ ਟੱਪਿਆ ਤਾਂ ਭਰ ਜੋਬਨ ਭਰਮਾਈ ਹੈ, ਪਰ ਤਾਨ ਪਰ ਧਨ ਨਿੰਦ ਲੁਭਾਵੈ। ਜਦੋਂ ਜਵਾਨੀ ਆ ਗਈ ਉਸ ਵੇਲੇ ਫਿਰ ਵਿਕਾਰਾਂ ਦੀ ਪ੍ਰਬਲਤਾ ਇਹਦੇ 'ਤੇ ਛਾ ਜਾਂਦੀ ਹੈ, ਫਿਰ ਪਰ ਤਨ ਪਰਾਏ ਰੂਪ ਤੱਕਦਾ ਹੈ। ਜਦਕਿ ਗੁਰੂ ਦੇ ਸਿੱਖ ਨੂੰ ਤਾਂ ਗੁਰੂ ਦਾ ਹੁਕਮ ਹੈ, ਰਹਿਤਨਾਮਿਆਂ ਦੇ ਬੋਲ ਹਨ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਵਖਾਨੈ, ਆਪਣੀ ਇਸਤਰੀ ਸਿਉਂ ਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਕਿਉਂਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਈ, ਪਰ ਨਾਰੀ ਧੀ ਭੈਣ ਵਖਾਣੈ। ਪਰ ਇਹ ਜਦੋਂ ਭਰ ਜੋਬਨ ਭਰਮਾਈ ਹੈ, ਜਵਾਨੀ ਭਰ ਪੂਰੀ ਜੋਬਨ 'ਤੇ ਹੁੰਦੀ ਆ, ਫਿਰ ਪਰਾਏ ਤਨ ਪਰਾਏ ਸਰੀਰਾਂ ਨੂੰ ਤੱਕਦਾ ਹੈ। ਪਰ ਧਨ ਪਰਾਇਆ ਧਨ ਵੀ ਚਾਹੁੰਦਾ ਵੀ ਜਿਹੜਾ ਦੂਜਿਆਂ ਦਾ ਧਨ ਆ ਸਾਰਾ ਕੁਝ ਮੇਰੇ ਕੋਲ ਹੀ ਆ ਜਾਵੇ। ਇਸ ਤਰ੍ਹਾਂ ਦੀ ਲੋਭ ਦੀ ਲਹਿਰ ਇਹਦੇ ਮਨ ਅੰਦਰ ਦੌੜਦੀ ਹੈ, ਇੱਥੇ ਹੀ ਵਸਨੀ ਫਿਰ ਨਿੰਦ ਲੁਭਾਵੈ। ਪਰਾਇਆਂ ਦੀ ਨਿੰਦਿਆ ਕਰਨ ਵਾਸਤੇ ਵੀ ਇਹ ਫਿਰ ਲੁਭਾਏਵਾਨ ਹੁੰਦਾ, ਨਿੰਦਿਆ ਕਰਦਾ, ਪਰ ਨਿੰਦਾ ਲੁਭਾਵੈ। ਜਦਕਿ ਗੁਰੂ ਜੀ ਦਾ ਤਾਂ ਪਾਵਨ ਹੁਕਮ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੋਧ ਕਰਨ, ਮੋਹ ਖਾਲੇ ਤਨ ਨਿੰਦਕਾ ਨਰਕੇ ਘੋਰ ਪਵਨ। ਇਹਦੀ ਅਵਸਥਾ ਐਸੀ ਹੈ, ਜਦੋਂ ਜਵਾਨੀ ਟੱਪਦੀ ਹੈ ਬਿਰਧ ਭਇਆ ਜੰਜਾਲ ਵਿੱਚ, ਮਹਾਂਜਾਲ ਪਰਿਵਾਰ ਫਹਾਵੈ, ਅਤੇ ਫਿਰ ਵਢੇਪਾ ਆ ਜਾਂਦਾ, ਫਿਰ ਵੀ ਪ੍ਰਬਲ ਮੋਹ ਛਾ ਜਾਂਦਾ ਇਹਦੇ ਦੇ ਵਿੱਚ, ਪਰਿਵਾਰ ਦੇ ਮੋਹ ਦੇ ਜਾਲ ਵਿੱਚ ਹੀ ਫਸਿਆ ਇਹ ਜੀਵਨ ਬਤੀਤ ਕਰ ਦਿੰਦਾ। ਬਲਹੀਣਾ ਮਤਹੀਨ ਹੋਏ ਨੌ ਬਹੱਤਰੜਿਆਂ ਬਲਾਵੈ, ਸਰੀਰ 'ਚ ਬਲ ਵੀ ਨਹੀਂ ਰਹਿੰਦਾ ਬੁਢੇਪੇ 'ਚ, ਸਰੀਰ ਦੀ ਤਾਕਤ ਖਤਮ ਹੋ ਜਾਂਦੀ ਆ। ਮਤਹੀਨ ਹੋਏ, ਮਤੀ ਵੀ ਜਿਹੜੀ ਬੁੱਧੀ ਹੈ ਉਹ ਵੀ ਇਹਦੀ ਘੱਟ ਜਾਂਦੀ ਆ ਅਕਲ, ਕਿਉਂਕਿ ਸੱਠੀ ਕੇ ਵਢੇਪਾ ਆਵੈ, ਬਾਣੀ ਦੇ ਪਾਵਨ ਬੋਲ ਹਨ, ਵਢੇਪਾ ਆ ਜਾਂਦਾ। ਬਲਹੀਣਾ ਮਤਹੀਨ ਹੋਏ ਨਾ ਬਹੱਤਰਿਆਂ ਬੜਰਾਵੈ, ਫਿਰ ਅੰਧਾ ਬੋਲਾ ਪਿੰਗਲਾ ਤਨ ਥੱਕਾ, ਮਨ ਦਹਿ ਦਿਸ ਧਾਵੈ। ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਦੀ ਜੋਤ ਵੀ ਘੱਟ ਜਾਂਦੀ ਹੈ, ਦਿਸਣੋਂ ਹਟ ਜਾਂਦਾ, ਅੰਧਾ ਹੋ ਜਾਂਦਾ ਹੈ, ਕੰਨਾਂ ਤੋਂ ਸੁਣਦਾ ਨਹੀਂ, ਬੋਲਾ ਹੋ ਜਾਂਦਾ, ਤਨ ਵੀ ਜਿਹੜਾ ਸਰੀਰ ਆ ਥੱਕ ਜਾਂਦਾ, ਕਮਜ਼ੋਰ ਹੋ ਜਾਂਦਾ। ਜਦੋਂ ਸਰੀਰ 'ਚ ਬਲ ਨਾ ਰਿਹਾ, ਹੱਥ ਕੰਬਣ ਲੱਗ ਜਾਂਦੇ ਨੇ, ਅੱਖਾਂ ਦੀ ਜੋਤ ਘੱਟ ਜਾਂਦੀ ਆ, ਬੋਲਣ ਲੱਗਿਆਂ ਜਵਾਨ ਥਥਰਾਉਂਦੀ ਹੈ। ਇਸ ਤਰ੍ਹਾਂ ਤਨ ਥੱਕਾ ਮਨ ਦਹਿ ਦਿਸ ਧਾਵੈ, ਪਰ ਜਿਹੜਾ ਮਨ ਆ ਫਿਰ ਵੀ ਉਹ ਦਸੋ ਦਿਸ਼ਾ ਵਿੱਚ ਦੌੜਦਾ ਫਿਰਦਾ ਹੈ। ਸਾਧ ਸੰਗਤ ਗੁਰ ਸ਼ਬਦ ਵਿਨ ਲੱਖ 84 ਹੈ ਜੋਨ ਭਰਮਾਵੈ। ਭਾਈ ਗੁਰਦਾਸ ਜੀ ਕਹਿੰਦੇ ਸਾਰੀ ਜ਼ਿੰਦਗੀ ਬਤੀਤ ਕਰ ਲਈ, ਨਾ ਸਤਸੰਗਤ ਕੀਤੀ ਕਦੇ, ਨਾ ਗੁਰਬਾਣੀ ਨਾਲ ਜੁੜਿਆ, ਗੁਰ ਸ਼ਬਦ ਦੀ ਕਮਾਈ ਨਾ ਕੀਤੀ, ਗੁਰੂ ਵਾਲਾ ਬਣਿਆ ਹੀ ਨਾ। ਲੱਖ 84 ਜੋਨ ਭਰਮਾਵੇ, ਫਿਰ 84 ਲੱਖ ਜੂਨਾਂ ਦੇ ਚੱਕਰ 'ਚ ਜਿੱਧਰੋਂ ਆਇਆ ਸੀ, ਕਿਉਂਕਿ ਆਇਆ ਵੀ ਚੱਕਰ 'ਚੋਂ ਸੀ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਉਸੇ ਚੱਕਰ ਦੇ ਵਿੱਚ ਫੇਰ ਪੈ ਜਾਂਦਾ ਹੈ। ਸੋ ਇਸ ਵਾਸਤੇ ਇਹ ਰਹਾਉ ਦੀਆਂ ਪੰਗਤੀਆਂ ਦੇ ਅੰਦਰ ਭਗਤ ਕਬੀਰ ਜੀ ਸਾਨੂੰ ਸਿੱਖਿਆ ਦਿੱਤੀ ਹੈ ਵੀ ਮਤਾ ਮਨੁੱਖ ਤੇਰੀ ਜ਼ਿੰਦਗੀ ਕਿਤੇ ਇਸੇ ਤਰ੍ਹਾਂ ਨਾ ਬੀਤ ਜਾਵੇ। ਸਤਿਗੁਰੂ ਜੀ ਨੇ ਸਾਨੂੰ ਸਮਝ ਬਖਸ਼ੀ ਆ, ਜਿੱਥੇ ਗੁਰਬਾਣੀ ਰਾਹੀਂ ਸਾਨੂੰ ਇਹ ਪ੍ਰੇਰਣਾ ਕੀਤੀ ਆ, ਉੱਥੇ ਸਤਿਗੁਰੂ ਸਾਹਿਬਾਨਾਂ ਦੇ ਜਦੋਂ ਅਸੀਂ ਇਤਿਹਾਸ ਦੇ ਅੰਦਰ ਜੀਵਨ ਪੜ੍ਹਦੇ ਹਾਂ, ਉਸ ਤੋਂ ਵੀ ਸਾਨੂੰ ਪ੍ਰੇਰਣਾ ਮਿਲਦੀ ਆ। ਧੰਨ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ, ਜਿਸ ਗੁਰੂ ਦੀ ਸਿਫਤ ਕਰਦੇ ਹਾਂ। ਭੱਟਾ ਨੇ ਆਪਣੀ ਪਾਵਨ ਬਾਣੀ ਵਿੱਚ ਕਹਿ ਦਿੱਤਾ ਹੈ, ਘਨ ਹਰ ਬੂੰਦ ਬਸੂ ਰੰਭਾਵਲ, ਕੁਸਮ ਬਸੰਤ ਗਣੰਤਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਭੱਲ ਉਨਹੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸਿੱਖ ਇਤਿਹਾਸ ਦੇ ਕਰਤਾ ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਵੀ ਗੁਰੂ ਅਮਰਦਾਸ ਜੀ ਮਹਾਰਾਜ ਬਾਲਕ ਅਵਸਥਾ ਜੀ ਭਗਤੀ ਵਿੱਚ ਤੱਤ ਪ੍ਰਸਾਨ। ਭਾਈ ਸਾਹਿਬ ਜੀ ਉੱਥੇ ਲਿਖਦੇ ਹਨ, ਬਾਲ ਅਵਸਥਾ ਭਗਤੀ ਪਾਗੇ, ਨਾਮ ਦਾਨ ਇਸ਼ਨਾਨ ਹੈ ਲਾਗੇ। ਗੁਰੂ ਅਮਰਦਾਸ ਜੀ ਮਹਾਰਾਜ ਬਾਲ ਅਵਸਥਾ 'ਚ ਭਗਤੀ 'ਚ ਤੱਤ ਪ੍ਰਸਾਨ, ਨਾਮ ਜਪਣਾ, ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ, ਇਹ ਧਾਰਮਿਕ ਕਿਰਿਆਵਾਂ 'ਚ ਸਾਰੀਆਂ 'ਚ ਲਵਲੀਨ ਸਨ। ਆਪ ਜੀ ਕਿਰਤ ਵੀ ਕਰਦੇ ਸਨ, ਦਿਨ ਵੀ ਅਜਾਈ ਨਹੀਂ ਸੀ ਜਾਣ ਦਿੰਦੇ, ਪਰ ਰਸਨਾ ਅਤੇ ਨਾਮ, ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਰੈ ਦੁਕਾਨ ਧਰਮ ਕੀ ਕਾਰੀ, ਭਜੈ ਭਜਨ ਬੈਠੇ ਨਿਸਸਾਰੇ। ਦਿਨ ਨੂੰ ਗੁਰਦੇਵ ਗੁਰੂ ਅਮਰਦਾਸ ਜੀ ਦੁਕਾਨ ਚਲਾਉਂਦੇ ਸਨ, ਧਰਮ ਦੀ ਕਿਰਤ ਕਰਦੇ ਸਨ, ਰਸਨਾ ਅਤੇ ਨਾਮ, ਭਜੈ ਭਜਨ ਬੈਠੇ ਨਿਸਸਾਰੀ, ਸਾਰੀ ਸਾਰੀ ਰਾਤ ਬੈਠਿਆਂ ਸਿਮਰਨ ਵਿੱਚ ਬਤੀਤ ਕਰਦੇ ਸਨ, ਰਹਿਣ ਅਜਾਈ ਨਹੀਂ ਸੀ ਜਾਣ ਦਿੰਦੇ, ਨਾ ਦਿਨ ਅਜਾਈ ਜਾਣ ਦਿੰਦੇ ਸਨ। ਜੋ ਗਰੀਬ ਕੋ ਸਨਮੁਖ ਆਵੈ, ਖਾਣ ਪਾਨ ਪਹਿਰਾਨ ਦੁਲਾਵੈ, ਕੋਈ ਗਰੀਬ ਮਿਲ ਜਾਂਦਾ ਭੁੱਖੇ ਨੂੰ ਭੋਜਨ, ਨਗਨ ਨੂੰ ਵਸਤਰ, ਜੋ ਲੋੜ ਹੁੰਦੀ ਲੋੜਵੰਦ ਦੀ ਲੋੜ ਪੂਰੀ ਕਰਦੇ ਸਨ। ਆਇਓ ਸਾਧ ਸੰਤ ਜੈ ਸੁਣੈ, ਕਰੈ ਸੇਵ ਸਤਸੰਗਤ ਪੁਨੈ। ਜਿੱਥੇ ਪਤਾ ਲੱਗ ਜਾਂਦਾ ਕੋਈ ਰੱਬ ਦਾ ਪਿਆਰਾ ਆਇਆ, ਕੋਈ ਪ੍ਰਭੂ ਨਾਲ ਮਿਲਿਆ ਹੋਇਆ, ਪੂਰਨ ਪੁਰਖ ਆਇਆ ਨਾਮ ਜਪਣ ਵਾਲਾ, ਉਹਦੀ ਸਤਸੰਗਤ ਵੀ ਕਰਦੇ ਸਨ, ਜਾ ਕੇ ਸੇਵਾ ਵੀ ਕਰਦੇ ਸਨ। ਆਇਓ ਸਾਧ ਸੰਤ ਜੈ ਸੁਣੈ, ਕਰੈ ਸੇਵ ਉਹਦੀ ਸੇਵਾ ਕਰਦੇ ਸਤਸੰਗਤ ਪੁਨੈ, ਅਤੇ ਸਤਸੰਗਤ ਵੀ ਕਰਦੇ ਸਨ। ਇਹ ਸਾਨੂੰ ਗੁਰੂ ਸਾਹਿਬਾਨਾਂ ਦੇ ਜੀਵਨ ਪੜ੍ਹਨ ਤੋਂ, ਇਤਿਹਾਸ ਵਿੱਚੋਂ ਵੀ ਸਾਨੂੰ ਪ੍ਰੇਰਣਾ ਮਿਲਦੀ ਹੈ। ਸੋ ਰਹਾਉ ਦੀਆਂ ਪੰਗਤੀਆਂ 'ਚ ਭਗਤ ਕਬੀਰ ਜੀ ਇਸ ਪਾਵਨ ਸ਼ਬਦ ਦੇ ਅੰਦਰ ਸਿੱਖਿਆ ਦਿੰਦੇ ਨੇ, ਰਹਿਣ ਗਏ ਮਤ ਦਿਨ ਭੀ ਜਾਏ, ਐ ਮਨੁੱਖ ਜਿਵੇਂ ਪ੍ਰਤੱਖ ਰਾਤ ਬੀਤ ਜਾਂਦੀ ਆ, ਅਜਾਈ ਭਜਨ ਸਿਮਰਨ ਤੋਂ ਬਿਨਾਂ ਜਿਵੇਂ ਰਹਿਣ ਗਵਾਈ, ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਇਸ ਵਾਸਤੇ ਰਹਿਣ ਗਈ ਮਤ ਦਿਨ ਭੀ ਜਾਏ, ਮਤਾਂ ਕਿਤੇ ਜਿਵੇਂ ਜਵਾਨੀ ਦੀ ਰਾਤ ਬੀਤ ਗਈ ਆ, ਬਿਰਧ ਅਵਸਥਾ ਰੂਪੀ ਦਿਨ ਵੀ ਕਿਤੇ ਭਾਈ ਐਵੇਂ ਨਾ ਚਲਿਆ ਜਾਵੇ, ਕਿਉਂਕਿ ਇਹ ਮਨੁੱਖ ਜਨਮ ਮਿਲਿਆ ਹੀ ਇਸ ਵਾਸਤੇ ਹੈ। ਗੁਰਦੇਵ ਦੇ ਪਾਵਨ ਬੋਲ ਆਪਾਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਣ ਕੇ ਇਹੋ ਤੇਰੀ ਵਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮੇਰੇ ਸਾਧ ਸੰਗਤ ਭਜ ਕੇਵਲ ਨਾਮ ਸੋ ਰਹੋ ਵਿਚਾਰ ਆਓ ਪਾਵਨ ਸ਼ਬਦ ਦੇ ਵਿਚਾਰ ਸ਼ਬਦ ਦੇ ਰੰਭਤਾ ਤੋਂ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰੀਏ
ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਕਬੀਰ ਜੀ ਥਰ ਹਰ ਕੰਪਾਇ ਬਾਲਾ ਜੀਓ
ਸੋ ਭਗਤ ਕਬੀਰ ਜੀ ਦਾ ਇਹ ਸੂਹੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਭਗਤਾਂ ਦੀ ਬਾਣੀ ਸੂਹੀ ਰਾਗ ਦੇ ਅੰਦਰ ਇਹ ਭਗਤ ਕਬੀਰ ਜੀ ਦੇ ਸ਼ਬਦਾਂ ਤੋਂ ਹੀ ਸ਼ੁਰੂ ਹੁੰਦੀ ਆ। ਪਹਿਲਾ ਸ਼ਬਦ ਭਗਤ ਕਬੀਰ ਜੀ ਦਾ ਆਇਆ ਹੈ, ਅਵਤਰ ਆਏ ਕਹਾਂ ਤੁਮਕੀਨਾ, ਰਾਮ ਕੋ ਨਾਮ ਨਾ ਕਵ ਹੂੰ ਲੀਨਾ। ਰਾਮ ਨਾ ਜਪਹੋ ਕਵਨ ਮਤ ਲਾਗੇ, ਮਰ ਜਾਏ ਵੇ ਕਉ ਕਿਆ ਕਰਹੋ ਅਭਾਗੇ। ਹੇ ਮੰਦ ਕਰਮੀਆ, ਕੀ ਕਰਦਾ ਪਿਆ ਤੂੰ, ਤੈਂ ਇੱਥੇ ਸਦਾ ਨਹੀਂ ਰਹਿਣਾ। ਮਰ ਜਾਏ ਵੇ ਕਉ ਕਿਆ ਕਰਹੋ ਅਭਾਗੇ, ਕਿਉਂਕਿ ਰਾਮ ਨਾ ਜਪਹੋ ਕਵਨ ਮਤ ਲਾਗੇ, ਨਾਮ ਕਿਉਂ ਨਹੀਂ ਤੂੰ ਜਪਦਾ ਹੈ। ਇਸ ਤੋਂ ਇਹ ਦੂਸਰਾ ਸ਼ਬਦ ਜੋ ਅੱਜ ਮੁੱਖ ਵਾਕ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਸਤਿਗੁਰੂ ਨੇ, ਇਹ ਪਾਵਨ ਸ਼ਬਦ ਹੈ। ਇਸ ਸ਼ਬਦ ਦੇ ਆਰੰਭ ਅੰਦਰ ਭਗਤ ਕਬੀਰ ਜੀ ਉਹ ਨਿਰਮਲ ਆਤਮਾ ਨਿਰਮਲ ਮਨ ਵਾਲੇ ਜਿਨ੍ਹਾਂ ਦੇ ਮਨ ਅੰਦਰ ਭੈ ਹੈ ਅਤੇ ਨੇਚਾ ਸ਼ਰਧਾ ਨਾਲ ਭਾਵਨਾ ਨਾਲ ਗੁਰੂ ਅੱਗੇ ਪਰਮੇਸ਼ੁਰ ਅੱਗੇ ਜੋ ਅਰਦਾਸਾਂ ਕਰਦੇ ਨੇ, ਜਿਵੇਂ ਭੱਟਾਂ ਦੇ ਪਾਵਨ ਬੋਲ ਆਪਾਂ ਗੁਰੂ ਰਾਮਦਾਸ ਜੀ ਦੇ ਅੱਗੇ ਬੇਨਤੀ ਰੂਪ ਵਿੱਚ ਪੜ੍ਹਦੇ ਹਾਂ, ਹਮ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੈ ਵਿਖ ਖਾਏ, ਮਾਇਆ ਮੋਹ ਭਰਮ ਭੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਏ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤ੍ਰਾਸ ਮਿਟਾਏ, ਇੱਕ ਅਰਦਾਸ ਭਾਟ ਕੀਰਤ ਕੇ, ਗੁਰ ਰਾਮਦਾਸ ਰਾਖੋ ਸ਼ਰਨਾਏ। ਨਿਮਰਤਾ ਨਾਲ ਸਤਿਗੁਰੂ ਨੇ ਆਪਣੇ ਔਗੁਣਾਂ ਦਾ ਪ੍ਰਗਟਾ ਕਰਨ ਲਈ ਸਾਨੂੰ ਸਮਝਾਇਆ, ਹਮਰੇ ਅਵਗੁਣ ਬਹੁਤ ਬਹੁਤ ਹੈ। ਹੇ ਮਾਲਕ, ਸਾਡੇ ਔਗੁਣ ਬੇਅੰਤ ਬੇਅੰਤ ਹਨ, ਬਹੁ ਵਾਰ ਵਾਰ ਹਰ ਗਣਤ ਨਾ ਆਵੇ, ਗਿਣਤੀ ਕੋਈ ਨਹੀਂ, ਕਿਉਂਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇਸ ਤਰ੍ਹਾਂ ਜਗਿਆਸੂ ਜਨ ਨਿਰਮਲ ਮਨ ਵਾਲਾ ਮਨ ਦੇ ਅੰਦਰ ਜਿੱਥੇ ਬੇਨਤੀਆਂ ਕਰਦਾ ਹੈ, ਉੱਥੇ ਨਾਲ ਜੋ ਅੰਤਰੇ ਸਮੇਂ ਕਰਤੇ ਦਾ ਹੁਕਮ ਹੈ, ਵਾਹਿਗੁਰੂ ਦਾ ਨਿਯਮ ਹੈ, ਜੀਵ ਜੋ ਕਰਦਾ ਕਰਮ ਉਹਨਾਂ ਦਾ ਫਲ ਇਸ ਨੂੰ ਕੀਤੇ ਕਰਮਾਂ ਦਾ ਮਿਲਦਾ। ਜੇ ਮਾੜੇ ਕਰਮ ਨੇ ਕੋਈ ਕੀਤੇ ਔਗਣ ਹਨ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਪੈਂਦੇ ਹਨ, ਗੁਰਬਾਣੀ ਦਾ ਪਾਵਨ ਫਰਮਾਨ ਹੈ। ਜਦੋਂ ਅਨੰਤ ਔਗਣ ਨੇ ਫਿਰ ਉਹਨਾਂ ਹੀ ਔਗਣਾਂ ਕਰਕੇ ਇਹਨੇ ਬੰਨਿਆ ਜਾਣਾ ਹੈ। ਭਗਤ ਕਬੀਰ ਜੀ ਹੀ ਕਹਿੰਦੇ ਨੇ ਅੱਗੇ, ਆਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚੱਲੋ ਸਤਾਵ ਦੀਵਾਨ ਬੁਲਾਇਆ। ਇਹਨੂੰ ਉਹ ਸੱਚੇ ਦੀ ਦਰਗਾਹ ਦੇ ਅੰਦਰ ਸੱਦ ਕੇ ਪੁੱਛਿਆ ਜਾਣਾ, ਐ ਮਨੁੱਖ ਤੂੰ ਸਵਾਸਾਂ ਰੂਪ ਪੂੰਜੀ ਲੈ ਕੇ ਸੰਸਾਰ ਅੰਦਰ ਆਇਆ ਸੀ, ਭੇਜਿਆ ਸੀ, ਤਾਂ ਇਹਦੇ ਨਾਲ ਦੱਸ ਕੀ ਖੱਟੀ ਖੱਟੀ ਹੈ, ਕਿ ਸਾਰੇ ਸਵਾਸ ਅਜਾਈ ਗੁਆ ਦਿੱਤੇ ਨੇ ਵਿਕਾਰਾਂ 'ਚ। ਫਿਰ ਜਿਨ੍ਹਾਂ ਨੇ ਗੁਆਏ ਨੇ, ਇਸ ਲਈ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਤਾਂ ਮਿਲਣਾ ਹੀ ਆ, ਭੋਗਣਾ ਹੀ ਪੈਣਾ ਹੈ, ਕਿਉਂਕਿ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਨਾਹਾ। ਭਗਤ ਫਰੀਦ ਜੀ ਕਹਿੰਦੇ ਨੇ, ਵੇਖ ਫਰੀਦਾ ਜੇ ਥੀਐ ਜੇ ਸਿਰ ਥੀਆ ਤਲਾਹਾ, ਕਮਾਦੈ ਅਰ ਕਾਗਦੈ ਕੁੰਨੇ ਕੋਇਲ ਆਹਾ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾ ਹਾਂ। ਦੇਖ ਕੀ ਹਾਲ ਹੁੰਦਾ ਹੈ, ਤਿਲਾਂ ਦਾ ਹਾਰ ਕਿਵੇਂ ਕੋਹਲੂ ਦੇ ਅੰਦਰ ਪੀੜੇ ਜਾਂਦੇ ਨੇ ਤਿਲ, ਅਤੇ ਫਿਰ ਕਮਾਦ ਨੂੰ ਕਿਸ ਤਰੀਕੇ ਦੇ ਨਾਲ ਉਹਨੂੰ ਕਿਸ ਤਰ੍ਹਾਂ ਵੇਲਿਆ ਜਾਂਦਾ, ਕਿਵੇਂ ਰੋਹ ਕੱਢਿਆ ਜਾਂਦਾ, ਫਿਰ ਜਿਹੜਾ ਫੋਕ ਹੁੰਦਾ ਹੈ ਭੀਸੋ ਫੋਕ ਜਲਾਈ ਹੈ, ਬਾਣੀ ਦੇ ਪਾਵਨ ਬੋਲ ਹਨ, ਉਹਨੂੰ ਫਿਰ ਅੱਗ ਵਿੱਚ ਸਾੜਿਆ ਜਾਂਦਾ, ਰੋਹ ਨੂੰ ਕਿਵੇਂ ਪਕਾਇਆ ਜਾਂਦਾ, ਕਿਵੇਂ ਗੁੜ ਬਣਾਇਆ ਜਾਂਦਾ ਹੈ। ਇਸ ਲਈ ਵੇਖ ਫਰੀਦਾ, ਜੇ ਥੀਐ ਜੇ ਸਿਰ ਥੀਐ ਤਲਾਹ ਕੁਮਾਦਾ ਅਰ ਕਾਗਦ ਹੈ, ਕਾਗਦ ਕਿਵੇਂ ਗਾਲ ਕੇ ਕਿਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ, ਅਤੇ ਕਿਵੇਂ ਫਿਰ ਜੋ ਜਿਹੜਾ ਮਿੱਟੀ ਦਾ ਭਾਂਡਾ ਹੈ ਅੱਗ ਦੇ ਉੱਤੇ ਕਿਵੇਂ ਉਹਨੂੰ ਤਾ ਦਿੱਤਾ ਜਾਂਦਾ ਹੈ, ਕਿਵੇਂ ਸਾੜਿਆ ਜਾਂਦਾ ਹੈ। ਕੁੰਨੇ ਕੋਇਲ ਆਹਾ, ਕੋਇਲਿਆਂ ਨੂੰ ਕਿਵੇਂ ਵਾਰ ਵਾਰ ਕੋਲੇ ਸੜਦੇ ਨੇ ਅੱਗ ਦੇ ਉੱਤੇ, ਵਾਰ ਵਾਰ ਤਪਣਾ ਪੈਂਦਾ ਹੈ। ਇਸ ਲਈ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਨਾ ਹਾਂ, ਇਸ ਤਰ੍ਹਾਂ ਦੀਆਂ ਸਜਾ ਹਾਂ। ਇਸ ਲਈ ਭਗਤ ਫਰੀਦ ਜੀ ਨੇ ਇਹ ਵੀ ਕਹਿ ਦਿੱਤਾ ਹੈ, ਫਰੀਦਾ ਦਰ ਦਰਵਾਜ਼ਾ ਜਾਏ ਕਹਿ ਕਿਉਂ ਡਿੱਠੋ ਘੜਿਆਲ, ਇਹੋ ਨਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਭਗਤ ਫਰੀਦ ਜੀ ਕਹਿੰਦੇ ਜੇ ਘੜਿਆਲ ਘੰਟੀ ਦਾ ਦੋਸ਼ ਕੋਈ ਨਹੀਂ ਨਿਰਦੋਸ਼ ਹੈ, ਪਰ ਇਹ ਵੀ ਮਾਰੀ ਜਾ ਰਹੀ ਹੈ, ਇਹਦੇ 'ਤੇ ਕੁੱਟ ਪੈ ਰਹੀ ਆ, ਜਿਹੜੇ ਅਸੀਂ ਗੁਨਾਹਗਾਰ ਹਾਂ ਸਾਡਾ ਕੀ ਹਾਲ ਹੋਵੇਗਾ ਅੱਗੇ। ਐਸਾ ਭਾਵ ਇੱਥੇ ਭਗਤ ਕਬੀਰ ਜੀ ਵੀ ਭਗਤ ਫਰੀਦ ਜੀ ਵਾਂਗ ਵੀ ਹਮ ਦੋਸਤਾਂ ਦਾ ਕਿਆ ਹਾਲ, ਉਹ ਭਾਵ ਇੱਥੇ ਪ੍ਰਗਟ ਕਰਦੇ ਨੇ ਮਾਲਕ ਦੇ ਅੱਗੇ ਬੇਨਤੀ। ਭਗਤ ਜੀ ਕਹਿੰਦੇ ਨੇ ਥਰ ਹਰ ਕੰਪੈ ਬਾਲਾ ਜੀਓ, ਹੇ ਮਾਲਕ ਹੇ ਵਾਹਿਗੁਰੂ ਜੀ, ਮੇਰੀ ਅਣਜਾਣ ਜਿੰਦ ਇਹ ਇਸ ਤਰ੍ਹਾਂ ਥਰ ਥਰ ਕਰਕੇ ਕੰਬ ਰਹੀ ਹੈ, ਜੋ ਔਗਣਾਂ ਨੂੰ ਯਾਦ ਕਰਕੇ ਚੇਤੇ ਕਰਕੇ ਇਹ ਮੇਰੀ ਜਿਹੜੀ ਜਿੰਦ ਹੈ ਅਣਜਾਣ ਇਹ ਕੰਬ ਰਹੀ ਹੈ, ਵਾਰ ਵਾਰ ਕੰਬਦੀ ਪਈ ਹੈ। ਜੈਸੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਪਾਵਨ ਬੋਲ ਹਨ, ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜੀਓ ਡਰਤ ਹੈ ਆਪਣਾ ਜੀ, ਸਾਡਾ ਆਪਣੀ ਜਿੰਦ, ਸਾਡਾ ਜੀ, ਸਾਡਾ ਹਿਰਦਾ, ਸਾਡਾ ਦਿਲ ਡਰ ਰਿਹਾ ਹੈ ਇਹ ਆਪਣੇ ਕੀਤੇ ਔਗਣਾਂ ਨੂੰ ਯਾਦ ਕਰ ਕਰਕੇ। ਕੈਸਿਓ ਕਰੀ ਪੁਕਾਰ ਜੀ, ਬਚਨ ਵਾਸਤੇ ਬਚਾ ਲਈ ਕਿਹਦੇ ਕੋਲ ਪੁਕਾਰ ਕਰੀਏ। ਫਿਰ ਸਤਿਗੁਰੂ ਨੇ ਸਮਰਥ ਬਖਸ਼ੀ ਦੁੱਖ ਵਿਸਾਰਨ ਸੇਵਿਆ, ਜਿਹੜਾ ਦੁੱਖਾਂ ਨੂੰ ਦੂਰ ਕਰ ਦੇਣ ਵਾਲਾ ਹੈ, ਦੁੱਖਾਂ ਤੋਂ ਬਚਾ ਲੈਣ ਵਾਲਾ, ਉਹਨੂੰ ਸਿਮਰਿਆਂ ਉਹਨੂੰ ਸੇਵਿਆਂ ਹੀ ਛੁਟਕਾਰਾ ਹੁੰਦਾ। ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਜਿਹੜਾ ਸਦਾ ਰਹਿਣ ਵਾਲਾ ਪਰਮਾਤਮਾ ਹੈ, ਸਾਰਿਆਂ ਨੂੰ ਦਾਤਾਂ ਦੇ ਦੇਣ ਵਾਲਾ ਹੈ, ਜਿਹੜਾ ਨਿੱਤ ਸਰੂਪ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰਦੇ ਨੇ, ਥਰ ਹਰ ਕੰਪੈ ਬਾਲਾ ਜੀਓ ਜੀ, ਸਾਡੀ ਅਣਜਾਣ ਜਿੰਦ ਇਹ ਵਾਰ ਵਾਰ ਕੰਬਦੀ ਪਈ ਹੈ।
ਨਾ ਜਾਣਾ ਕਿਆ ਕਰਸੀ ਪੀਓ,
ਜੀ ਨਹੀਂ ਜਾਣਦੇ, ਸਾਨੂੰ ਕੋਈ ਸਮਝ ਨਹੀਂ, ਉਹ ਸਾਡਾ ਮਾਲਕ ਪਤੀ ਵਾਹਿਗੁਰੂ ਸਾਡੇ ਨਾਲ ਕਿਸ ਤਰ੍ਹਾਂ ਕੀ ਹਾਲ ਕਰੇਗਾ, ਸਾਡੇ ਕਰਮਾਂ ਦਾ ਫਲ ਕਿਵੇਂ ਭੁਗਤਾਵੇਗਾ। ਹਾਂ ਥਰ ਹਰ ਕੰਪੈ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ, ਉਹ ਕਰਤੇ ਦੀ ਮੌਜ ਹੈ, ਕੀ ਪਤਾ ਕਰਤੇ ਨੇ ਕਿਸ ਤਰ੍ਹਾਂ ਕੀ ਕਰਨਾ, ਉਹ ਤਾਂ ਹਰ ਕੀ ਗਤਨਾ ਕਉ ਜਾਣਾ। ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ, ਉਹ ਤਾਂ ਉਹਦੀ ਖੇਡ ਨੂੰ ਉਹਦੀ ਮੌਜ ਨੂੰ ਉਹੀ ਜਾਣਦਾ ਹੈ, ਪਰ ਜਦੋਂ ਕਰਤਾ ਕੋਈ ਕੌਤ ਕਰਚ ਲੈਂਦਾ ਫਿਰ ਅਸੀਂ ਡਰਦੇ ਵੀ ਹਾਂ ਕੰਮਦੇ ਵੀ ਹਾਂ। ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਉੱਤੇ ਚੌਂ ਦਿਸਣ 'ਤੇ ਗੁਰੂ ਹਕਾਰੇ ਪਠੇ ਹੁਕਮ ਨਾਮੇ ਲਿਖ ਸਾਰੇ ਬਸੋਹੇ ਕੋ ਮੇਲਾ ਵੱਡ ਲਾਵੇ ਹੈ, ਜਦੋਂ ਸਤਿਗੁਰੂ ਜੀ ਨੇ ਕਿਹਾ ਸੀ ਚੇਤ ਮਾਸ ਮੋਹੇ ਮੋਹ ਢਿੱਗ ਆਵੇ ਹੈ, ਸਾਰੇ ਭਾਈ चेत दे महीने तो चल के आके विसाखी दे दिन तो पहला आनंदपुर साहब पहुंचो। दूरों दूरों गुरु नानक दे सिखा नूं गुरु कलंगी धर ने सारियां नूं बुलावना कीता सी, पर सब नूं बुला करके जदों विसाखी वाले दिन हजूर ने दीवान सजाया, भरे दीवान दे अंदर कवि संतोख सिंह जी लिखते ने गुरु प्रताप सूरज ग्रंथ के अंदर, खड़ग खैच कर लीन सो चमकत ठहरत मानो दमनी दमकत, कहिंदे म्याण दे विचों श्री साहब गुरु गोबिंद सिंह साहब जी ने जदों कढ़ी ओ जिवें आकाशी बिजली चमकदी हुंदी आ इउं चमकदी सी, ते भरे इकट्ठ दे अंदर मेरे गुरदेव हथ विच नंगी तलवार लैके वीर रस सरूप विच आके कहण लगे, घन सुर सम बोले गुण खानी, सब संगत अत प्रिया महानी, अत प्रिया सिख अहै को मेरा, अपना शीस देह असवेरा। पहला तो जदों सदियां सी संगतां इहों सी खबनी, उदा ही जोड़ मेला वला मना रहे ने, पता नहीं किस लई सद्या होवेगा। जदों भरे इकट्ठ च विसाखी वाले दिन मेरे गुरदेव ने नंगी तलवार करके कहा भी है कोई ऐसा मेरा प्यारा सिख, सानू अज सिर दी लोड़ा, सानू सिर भेट करे, ते फिर उदों सारियां दे दिल कंबदे पए सन। जदों दूजी वार फिर आवाज़ दित्ती फिर उदों डर गए, तीजी वार जदों दित्ती कोई सी गुरु का लाल जिहड़ा भाई दया राम खत्री हाथ जोड़ के गुरदेव दे अगे खलो गया सी, जदों उहदा सिर कलम कीता लहू लहान तलवार लैके, फिर जदों दूजी वार आके भरे इकट्ठ च खून नाल भिजी तलवार दिखा के हजूर ने फिर मंग कीती भी दूसरे सिर दी लोड़ है, फिर तो जो सुन कूए कुणके के भाग गए एक ठुणके के नीवियां पै गई सन, थर हर कंपै बाला जियो, क्या जाना क्या करसी पियो कम दे सन, की जानिए पति दशमेश पिता गुरु गोबिंद सिंह साहब जी फड़के जाके तंबू दे विच की भाणा बरतावदे ने, इन्होंने सीस मंग रहे ने की करना है अज सीस लैके, ये कौन जान सकता है, ये सतगुरु जानदा सतगुरु की गति, इसलिए गुरु आप जानदा। जदों चोजी प्रीतम गुरु गोबिंद सिंह साहब जी दे कोल मसंदा दीआं शिकायतां पहुंचियां सन भी संगत दे नाल आ हाल मसंद करदे ने, ते जदों सतगुरु ने हुक्म देता सी भी लियाओ फड़ फड़ के सारिआं नूं बन्न के मुश्कां, जदों इक थां सारे कोठियां च बंद करने शुरू कर दिते, फिर भी वह सारे थर थर कंबदे सन भी की जानिए गुरु गोबिंद सिंह साहब की चोज वरताएगा की करेगा, इसलिए वह सतगुरु ही जानदा। तो सतगुरु सच्चे पातशाह जी इत्थे फरमाउंदे ने थर हर कंपै वाला जियो, क्या जाना क्या करसी पियो की जानिए, ओ करता वाहिगुरु पति परमेश्वर ने साडे असी जो मंद करमी हाँ साडे की हाल अगे करना है, किस तरह साडे नाल की कुछ वापरना है।
रैन गई मत दिन पी जाए,
उस भाई लई भाई जे डर है मन मन दे अंदर, जे सजावा तो वचना है अंतले समय, जे जीवन सफला करना है, फिर गुरदेव सानू सचेत कर देने आ मनुख रैन गए मत दिन पी जाए, तेरी जवानी दी रात ता बीत गई आ, जवानी दे नाल रात नू तां तस्वीर दित्ती आ भी जिवें रात नू अंधेरे च कुछ नहीं दींदा है, कुछ सुझदा नहीं कुछ दींदा नहीं अंधेरे दे अंदर, इसे तरह जिहड़ी जवानी है ना जदों भर जोबन अवस्था हुंदी आ, जवानी दा मान हुंदा माया दा हंकार हुंदा, उदों रात दी तरह इहनू कुछ नहीं दींदा कुछ सुझदा नहीं इहनू, उदों ओह हाले दा बन जांदा है, बोल ना जाना माया मद माता मरना चीतना आवै, उदों इहनू सब कुछ भुल जांदा है। जोवन अवस्था दे अंधेरी रात विच रहन गई, ये तो बीत गई रात, तेरी जवानी तो बीत गई है मनुख, हुण बुढ़ेपा आया मत दिन भी जाए, जिवें बुढ़ेपे दे अंदर केस चिट्टे दाढ़ी चिट्टी हुंदी आ, बिरध अवस्था चिट्टी दिन की तरह, मता कदे भाई ये तेरी बिरध अवस्था रूपी दिन भी अजाई ना बीत जावे, ਤੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬੋਲ ਨੇ, ਗੁਰਮੁਖ ਬੁੱਢੇ ਕਦੇ ਨਾਹੀਂ ਜਿਹਨਾਂ ਅੰਤਰ ਸੁਰਤ ਗਿਆਨ। ਮਤਾਂ ਸਮਝ ਵੀ ਬੁਢੇਪੇ 'ਚ ਕੁਝ ਹੋਣਾ ਨਹੀਂ, ਜੇ ਗੁਰੂ ਦੀ ਰਹਿਮਤ ਹੋ ਜਾਏਗੀ ਫਿਰ ਬਿਰਧ ਅਵਸਥਾ ਦੇ ਵਿੱਚ ਵੀ ਜੀਵਨ ਸਫਲਾ ਹੋ ਸਕਦਾ ਹੈ। ਪਰ ਹਾਂ, ਜੇ ਜੋਵਨ ਅਵਸਥਾ ਸੰਭਾਲੀ ਜਾਵੇ, ਬਾਲ ਅਵਸਥਾ ਤੋਂ ਹੀ ਲਾਹਾ ਲਿਆ ਜਾਵੇ ਫਿਰ ਬਹੁਤ ਹੀ ਲਾਭ ਹੈ। ਨਹੀਂ ਤਾਂ ਬੁਢੇਪੇ ਦੇ ਅੰਦਰ ਵੀ ਜਿਨ੍ਹਾਂ ਨੇ ਪਹਿਲੋਂ ਨਹੀਂ ਲਾਹਾ ਲਿਆ ਉਹ ਫਿਰ ਬਿਰਲੇ ਹੀ ਨੇ ਜਿਹੜੇ ਲਾਭ ਲੈ ਸਕਣਗੇ। ਕਿਉਂਕਿ ਤਰਨ ਅਵਸਥਾ ਜੋ ਭਵ ਸਾਵਗਰ ਕੇ ਤਰਨ ਕੋ ਤਰਨ ਅਵਸਥਾ ਆਹੇ, ਜਰਾ ਅਪਾਓ ਨਾ ਹੋ ਸਕੈ ਜਰਾ ਆਓ ਕੇ ਮਾਹੇ। ਭਰਥਰੀ ਜੀ ਨੇ ਲਿਖਿਆ ਵੀ ਬੁਢੇਪੇ 'ਚ ਫਿਰ ਕੁਝ ਉਪਾਅ ਹੋਣਾ ਬੜਾ ਔਖਾ ਹੈ। ਸੰਸਾਰ ਤੋਂ ਤਰਨ ਲਈ ਜਿਹੜੀ ਤਰਨ ਜੋਵਨ ਅਵਸਥਾ ਹੈ ਇਹ ਬੜੀ ਗੁਣਕਾਰੀ ਬੜੀ ਲਾਭਦਾਇਕ ਹੈ। ਤੋ ਭਗਤ ਜੀ ਇੱਥੇ ਕਹਿੰਦੇ ਹਨ, ਮਤਾਂ ਭਾਈ ਤੇਰਾ ਇਹ ਦਿਨ ਵੀ ਕਿਤੇ ਚਲਿਆ ਜਾਵੇ।
ਭਵਰ ਗਏ ਬਗ ਬੈਠੇ ਆਏ,
ਭੌਰਿਆਂ ਵਾਂਗ ਜਿਹੜੇ ਕਾਲੇ ਕੇਸ ਸੀ ਉਹ ਤਾਂ ਗਏ ਚਲੇ ਗਏ ਨੇ, ਹੁਣ ਬਗ ਬੈਠੇ ਆਏ ਵਗਲਿਆਂ ਦੀ ਤਰ੍ਹਾਂ ਜਿਹੜੇ ਚਿੱਟੇ ਕੇਸ ਨੇ ਧੌਲੇ ਨੇ ਉਹ ਆ ਬੈਠੇ ਹਨ। ਵਿਸਰਾਮ ਦੇ ਕੇ ਫਰਮਾਉਂਦੇ ਹਨ,
ਕੱਚ ਕਰਵੈ ਰਹੇ ਨਾ ਪਾਣੀ।
ਇਹ ਨਿਯਮ ਹੈ, ਅਸੂਲ ਹੈ ਕਰਤੇ ਦਾ, ਜਿਵੇਂ ਭਾਈ ਕੱਚੇ ਘੜੇ ਦੇ ਵਿੱਚ ਕੱਚੇ ਕੁੱਜੇ ਦੇ ਅੰਦਰ ਪਾਣੀ ਕਿੰਨਾ ਕੁ ਚਿਰ ਠਹਿਰੇਗਾ। ਕੱਚ ਹੈ ਕਰਵੈ ਰਹੇ ਨਾ ਪਾਣੀ, ਪਾਣੀ ਨਹੀਂ ਠਹਿਰਦਾ ਕੱਚੇ ਘੜੇ ਦੇ ਅੰਦਰ। ਇਸ ਤਰੀਕੇ ਦੇ ਨਾਲ ਇਹ ਜਿਹੜਾ ਸਰੀਰ ਹੈ ਦੇਹ ਹੈ ਇਹ ਵੀ ਕਾਚਕ ਗਰੀਆ ਅੰਬ ਮਝਰੀਆ, ਇਹ ਵੀ ਕਾਚੀ ਗਾਗਰ ਨੀਰ ਪਰਤ ਹੈ, ਆ ਤਨ ਕੀ ਇਹ ਹੈ ਵਡਾਈ। ਇਹ ਤਾਂ ਸਤਿਗੁਰੂ ਜੀ ਨੇ ਤਦ ਹੀ ਕਿਹਾ, ਚੇਤਨਾ ਹੈ ਤੋਂ ਚੇਤ ਲੈ ਨਿਸ਼ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਵਿਹਾਤ ਹੈ ਫੁੱਟੈ ਘਟ ਜਿਉਂ ਪਾਣੀ। ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੈ ਲਾਲਚ ਲਾਗ ਕੈ ਨੈ ਮਰਨ ਪਛਾਨਾ। ਕਰਚਾ ਕਰਵੈ ਰਹਿ ਨਾ ਪਾਣੀ, ਜਿਵੇਂ ਕਾਚਾ ਕਰਵੈ ਕੱਚੇ ਕੁੱਜੇ ਦੇ ਅੰਦਰ ਪਾਣੀ ਨਹੀਂ ਠਹਿਰਦਾ ਥਿਮਕਦਾ ਰਹਿੰਦਾ ਹੈ, ਇਸੇ ਤਰ੍ਹਾਂ ਸਰੀਰ ਰੂਪੀ ਕੱਚੇ ਘੜੇ ਦੇ ਅੰਦਰ ਜਿਹੜਾ ਸਵਾਸਾਂ ਰੂਪੀ ਜਲ ਭਰਿਆ ਹੋਇਆ ਬਈ ਇਹ ਵੀ ਥਿਪਕਦਾ ਹੀ ਰਹਿੰਦਾ, ਇਹਨੇ ਰਹਿਣਾ ਨਹੀਂ ਹੈ।
ਹੰਸ ਚੱਲਿਆ ਕਾਇਆ ਕੁਮਲਾਨੀ।
ਇਹ ਤਾਂ ਜਿੰਨਾ ਚਿਰ ਅੰਦਰ ਭੌਰ ਹੈ ਜੀਵ ਆਤਮਾ ਹੈ ਉਹਨਾਂ ਚਿਰ ਹੀ ਸਰੀਰ ਹੈ ਸਭ ਕੁਝ। ਹੰਸ ਚੱਲਿਆ ਜਦੋਂ ਜੀਵ ਆਤਮਾ ਇੱਥੋਂ ਉਡਾਰੀ ਮਾਰ ਗਿਆ ਪ੍ਰਾਣਾਂ ਦੇ ਅਸਵਾਰ ਹੋ ਕੇ, ਤੇ ਉਸ ਵੇਲੇ ਹੰਸ ਚੱਲਿਆ ਗਿਆ ਤੇ ਫਿਰ ਕਾਇਆ ਕੁਮਲਾਨੀ ਜਿਹੜੀ ਕਾਇਆ ਦੇ ਸਰੀਰ ਹੈ ਇਹ ਕੁਮਲਾ ਜਾਏਗੀ ਮੁਰਝਾ ਜਾਵੇਗੀ, ਫਿਰ ਤਾਂ ਉਸੇ ਵੇਲੇ ਇਸਨੇ ਗਿਰ ਪੈਣਾ ਡਿੱਗ ਪੈਣਾ ਹੈ।
ਕੁਆਰ ਕੰਨਿਆ ਜੈਸੇ ਕਰਤ ਸੀਗਾਰਾ।
ਕੁਆਰ ਕੰਨਿਆ ਜੈਸੇ ਕਰਤ ਸ਼ਿਗਾਰਾ, ਦ੍ਰਿਸ਼ਟਾਂਤ ਦੇ ਕੇ ਗੁਰਦੇਵ ਸਿੱਖਿਆ ਦਿੰਦੇ ਨੇ ਸਮਝਾਉਂਦੇ ਨੇ, ਜਿਵੇਂ ਅਣਵਿਆਹੀ ਕੁਆਰੀ ਜਿਹੜੀ ਲੜਕੀ ਹੈ ਉਹ ਸਰੀਰ ਦੇ ਉੱਤੇ ਸ਼ਿੰਗਾਰ ਲਗਾਉਣਾ ਕਰਦੀ ਹੈ।
ਕਿਉਂ ਰਲੀਆ ਮਾਨਾ ਬਾਜ ਪਤਾਰਾ।
ਪਤੀ ਤੋਂ ਬਾਂਝੀ ਹੋਣ ਕਰਕੇ ਫਿਰ ਉਹ ਜਿਵੇਂ ਵਿਆਹੀਆਂ ਹੋਈਆਂ ਜਿਹੜੀਆਂ ਸੁਹਾਗਣਾਂ ਨੇ ਜਿਵੇਂ ਉਹ ਪਤੀ ਦੇ ਮਿਲਾਪ ਦੀਆਂ ਖੁਸ਼ੀਆਂ ਮਾਣਦੀਆਂ ਨੇ, ਤੇ ਜਿਹੜੀ ਕੁਆਰ ਕੰਨਿਆ ਹੈ ਕਿਉਂ ਰਲੀਆਂ ਮਾਨਾ ਬਾਜ ਪਤਾਰਾ, ਪਤੀ ਦਾ ਨਾਮ ਮਿਲਾਪ ਹੋਣ ਕਰਕੇ ਬਿਨਾਂ ਪਤੀ ਤੋਂ ਹੋਣ ਕਰਕੇ ਇਹ ਸੁਹਾਗਣਾ ਵਾਂਗ ਕਿਵੇਂ ਖੁਸ਼ੀਆਂ ਮਾਣ ਸਕਦੀ ਆ, ਨਹੀਂ ਮਾਣ ਸਕਦੀ। ਕੁਆਰ ਕੰਨਿਆ ਕੁਆਰੀ ਕੰਨਿਆ ਦੀ ਤਰ੍ਹਾਂ ਹੀ ਜਿਨ੍ਹਾਂ ਦੇ ਐਸੇ ਸਾਧਨਾਂ ਦੇ ਸ਼ਿੰਗਾਰ ਹੀ ਕਰਦੇ ਨੇ, ਗੁਰੂ 'ਤੇ ਪੂਰਾ ਭਰੋਸਾ ਨਹੀਂ, ਭਾਵਨਾ ਨਹੀਂ, ਸਰਧਾ ਨਹੀਂ ਹੈ, ਅਤੇ ਸੁਹਾਗਣਾ ਵਾਲੇ ਕਰਮ ਹੈ ਨਹੀਂ, ਦੁਹਾਗਣਾ ਵਾਲੇ ਕਰਮ ਨੇ, ਅਤੇ ਕਰਦੀ ਆ ਸੁਹਾਗਣਾ ਵਾਲਿਆਂ ਦੀਆਂ ਗੱਲਾਂ ਪੁੱਛਦੀ ਆ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਪੁੱਛਤ ਸੁਹਾਗਣ ਕਰਮ ਦੁਹਾਗਣ ਕੇ, ਹਿਰਦੈ ਵਿਵਚਾਰ ਕਤ ਸਹਿਜਾ ਬੁਲਾਈ ਹੈ। ਭਾਈ ਸਾਹਿਬ ਜੀ ਕਹਿੰਦੇ, ਕਰਮ ਤਾਂ ਦੁਹਾਗਣਾ ਵਾਲੇ ਨੇ, ਅਤੇ ਪਰ ਪੁੱਛਦੀ ਆ ਗੱਲਾਂ ਸੁਹਾਗਣਾ ਵਾਲੀਆਂ ਕਰਦੀ ਆ, ਚਾਹੁੰਦੀ ਆ ਸੁਹਾਗਣਾ ਵਾਲੀ ਅਵਸਥਾ, ਅਤੇ ਉਹ ਕਿਵੇਂ ਮਿਲਾਪ ਹੋ ਜਾਵੇਗਾ, ਕਿਵੇਂ ਪਤੀ ਦੀ ਪ੍ਰਾਪਤੀ ਹੋਵੇਗੀ। ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆਂ ਮਨ ਹੈ ਬਾਜ ਪਤਾਰਾ, ਇਹ ਐਸਾ ਕੁਝ ਕਰਨ ਨਾਲ। ਭਾਈ ਗੁਰਦਾਸ ਜੀ ਕਹਿੰਦੇ, ਗਾਏ ਸੁਣੈ ਆਖੀ ਮਿੱਟੈ ਪਾਈਐ ਨਾ ਪਰਮ ਪਾਦ, ਗੁਰੂ ਉਪਦੇਸ਼ ਗਏ ਜਉ ਲਉ ਨਾ ਕਮਾਈਐ। ਜਿੰਨਾ ਚਿਰ ਕਹਿੰਦੇ ਗੁਰੂ ਦੇ ਵਚਨ ਨਹੀਂ ਮੰਨਦੇ, ਗੁਰੂ ਦਾ ਉਪਦੇਸ਼ ਨਹੀਂ ਮੰਨਦੇ, ਗੁਰੂ ਉਪਦੇਸ਼ ਅਨੁਸਾਰ ਜੀਵਨ ਨਹੀਂ ਢਾਲਦੇ, ਉਹਨਾਂ ਚਿਰ ਭਾਈ ਕੁਝ ਲਾਭ ਨਹੀਂ ਹੋਣਾ। ਲਾਭ ਤਦ ਹੋਵੇਗਾ ਜੇ ਗੁਰੂ ਕੇ ਵਚਨ ਮੰਨਾਂਗੇ। ਗੁਰੂ ਦੇ ਬਚਨ ਕੀ ਨੇ? ਗੁਰੂ ਪਿਆਰਿਓ, ਗੁਰੂ ਦਾ ਹੁਕਮ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਦੇਸ਼ ਦੇਸ਼ ਕੀ ਸੰਗਤ ਤਾਈ ਪੁਨ ਪਠਿਓ ਕਹਿ ਐਸੇ, ਪਾਤ ਭਜੰਗੀ ਤੇ ਅੰਮ੍ਰਿਤ ਛਕੈ ਸਿੱਖ ਸੁਖ ਲੈਸੇ, ਅੰਗ ਸੰਗ ਮੈਂ ਰਹੋ ਤਿਸੀ ਕੇ ਕਰੋ ਨਿਹਾਲ ਮਹਾਨੇ। ਮਹਾਰੇ ਕਹਿੰਦੇ ਚਾਰ ਪਦਾਰਥ ਦੇ ਹੋ ਤਿਸੀ ਕੋ, ਬਚਨ ਜੋ ਹਵਰਾ ਮਾਨੇ। ਮਹਾਰੇ ਕਹਿੰਦੇ ਜਿਹੜਾ ਰਹਿਤ ਰੱਖੂ, ਅੰਮ੍ਰਿਤ ਛਕੂ, ਬਾਣੀ ਪੜੂ, ਅਸੀਂ ਉਹਦੇ ਅੰਗ ਸੰਗ ਰਹਾਂਗੇ, ਉਹਨੂੰ ਚਾਰੇ ਪਦਾਰਥ ਬਖਸ਼ ਦੇਵਾਂਗੇ। ਉਹ ਕਿੰਨਾ ਕਿੱਥੋਂ ਲਾਭ ਹੋਣਾ, ਕਿੱਥੋਂ ਖੁਸ਼ੀਆਂ, ਕਿੱਥੋਂ ਆਨੰਦ। ਅੱਜ ਪੰਜਾਬ ਦੇ ਨੌਜਵਾਨ ਕਿਸ ਵਹਿਣ ਵਿੱਚ ਵਹਿ ਰਹੇ ਨੇ, ਕਿਵੇਂ ਕੰਨਾਂ 'ਚ ਜਨਾਨੀਆਂ ਵਾਂਗ ਮੁੰਦਰੀਆਂ ਪਾ ਕੇ, ਕਿਵੇਂ ਪਟੇ ਜੇ ਕਰਕੇ ਕਿਵੇਂ ਫਿਰ ਰਹੇ ਨੇ। ਇਹ ਕੁਝ ਲਾਭ ਨਹੀਂ ਹੋਣਾ, ਲਾਭ ਤਾਂ ਗੁਰੂ ਦੇ ਬਚਨ ਮੰਨਣ ਦੇ ਨਾਲ ਹੀ। ਸ੍ਰੀ ਸਤਿਗੁਰੂ ਕੀ ਸੰਗਤ ਜੈ ਜੈ, ਪੁਨ ਪਠਿਓ ਕਹਿ ਐਸੇ, ਸਤਿਗੁਰੂ ਜੀ ਨੇ ਕਿਹਾ ਸੀ। ਸ੍ਰੀ ਸਤਿਗੁਰੂ ਕੀ ਸੰਗਤ ਜੈ ਜੈ, ਹੁਕਮ ਨਾਵੇਂ ਪਠੇ ਲਿਖ ਤੈ ਤੈ, ਕੇਸ ਧਾਰ ਸਿਰ ਪਰ ਸਭ ਆਵੇ, ਹੋਹੇ ਸਿੱਖ ਨੇ ਭੱਦਨ ਕਰਾਵੇ। ਗੁਰੂ ਨੇ ਹੁਕਮ ਕੀਤਾ ਸੀ, ਜਿਹੜੇ ਭਾਈ ਗੁਰੂ ਕੇ ਸਿੱਖ ਕਹਾਉਣ ਵਾਲਿਓ, ਸਿੱਖਾਂ ਦੇ ਕਹਾਉਣ ਵਾਲਿਓ ਪੁੱਤਰ, ਉਹ ਕਦੇ ਵੀ ਰੋਮਾਂ ਦੀ ਬੇਅਦਬੀ ਨਾ ਕਰੋ, ਸਾਬਤ ਸੂਰਤ ਰਹੋ, ਫੇਰ ਹੀ ਲਾਭ ਪ੍ਰਾਪਤ ਹੋਣਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕੁਆਰ ਕੰਨਿਆ ਜੈਸੇ ਕਰਤ ਸ਼ਿਗਾਰਾ, ਕਿਉਂ ਰਲੀਆਂ ਮਨ ਹੈ ਬਾਜ ਪਤਾਰਾ। ਉਹ ਜਿਵੇਂ ਸੁਹਾਗਣਾ ਪਤੀ ਦੇ ਆਨੰਦਤਾ ਨੂੰ, ਅਭੇਰਤਾ ਨੂੰ, ਖੁਸ਼ੀ ਨੂੰ ਮਾਣਦੀਆਂ ਨੇ, ਇਸੇ ਤਰ੍ਹਾਂ ਕੁਆਰ ਜਿਹੜੀ ਹੈ ਬਿਨਾਂ ਅਵਸਥਾ ਤੋਂ, ਚੰਗੀ ਤੋਂ, ਬਿਨਾਂ ਸ਼ੁਭ ਕਰਮਾਂ ਤੋਂ, ਬਿਨਾਂ ਪ੍ਰਭੂ ਦੀ ਪ੍ਰਾਪਤੀ ਤੋਂ, ਗੁਰੂ ਵਾਲੇ ਬਣੇ ਤੋਂ ਬਿਨਾਂ, ਉਹ ਕਿਵੇਂ ਇਸ ਤਰ੍ਹਾਂ ਆਨੰਦ ਪਾਵੇਗੇ?
ਕਾਗ ਉਡਾਵਤ ਭੁਜਾ ਪਿਰਾਨੀ।
ਭਗਤ ਜੀ ਕਹਿੰਦੇ ਨੇ ਜੀ, ਪਾਪਾਂ ਰੂਪ ਕਾਮਾਂ ਨੂੰ ਉਡਾਉਂਦਿਆਂ ਹੁਣ ਤਾਂ ਸਾਡੀ ਬੁੱਧੀ ਰੂਪ ਭੁਜਾ ਵੀ ਥੱਕ ਗਈ ਹੈ।
ਕਹਿ ਕਬੀਰ ਇਹ ਕਥਾ ਸਿਰਾਨੀ।
ਭਗਤ ਕਬੀਰ ਜੀ ਸਮਾਪਤੀ ਕਰਦਿਆਂ ਹੋਇਆਂ ਅਖੀਰਲੀ ਪੰਗਤੀ 'ਚ ਬਖਸ਼ਿਸ਼ ਕਰਦੇ ਨੇ, ਕਹਿ ਕਬੀਰ ਇਹ ਕਥਾ ਸਿਰਾਨੀ, ਹੁਣ ਜੀਵਨ ਦੀ ਕਥਾ ਸਮਾਪਤ ਹੋ ਗਈ ਹੈ। ਭਾਈ ਜੀਵਨ ਇਸ ਤਰ੍ਹਾਂ ਹੀ ਬੀਤ ਜਾਏ ਹੈ, ਬੀਤ ਜਾਏ ਹੈ, ਜਨਮ ਅਕਾਜ ਰੇ, ਇਹਨੂੰ ਅਜਾਈ ਨਾ ਗੁਆਈਏ। ਗੁਰੂ ਵਾਲੇ ਬਣ ਕੇ, ਬਾਣੀ ਬਾਣੇ ਦੇ ਧਾਰਨੀ ਬਣ ਕੇ, ਨਸ਼ਿਆਂ ਦਾ ਤਿਆਗ ਕਰਕੇ, ਸਾਬਤ ਸੂਰਤ ਹੋ ਕਰਕੇ, ਗੁਰੂ ਦੇ ਸਨਮੁਖ ਹੋ ਕੇ ਇਸ ਜੀਵਨ ਨੂੰ ਸਫਲਾ ਕਰੀਏ। ਇਹਨਾਂ ਕੁ ਕੁਝ ਕਹਿੰਦਾ ਦਾਸ ਖਿਮਾ ਦਾ ਜਾਚਕ, ਪਾਵਨ ਸ਼ਬਦ ਦੀ ਮੁੱਖ ਵਾਕ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਖਿਮਾ ਕਰਦੇ ਨੇ, ਸਤਿਗੁਰੂ ਬਖਸ਼ ਲੈਣ। ਤੋ ਸਾਰੀਆਂ ਸੰਗਤਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੁੱਚੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਸਾਰੇ ਭਾਵਨਾ ਨਾਲ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੇ ਜੀ।
ਕਾਗ ਉਡਾਵਤ ਭੁਜਾ ਪਿਆਨੀ, ਕਹੇ ਕਬੀਰ ਇਹ ਕਥਾ ਸਿਰਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।